ਹਰ ਜਸ ਕਰੀਏ ਸੁਣੀਏ ਜੀਵਨ ਸਫਲ ਬਣਾਈਏ ਜੀ, ਹਰ ਜਸ ਕਰੀਏ ਸੁਣੀਏ ਜੀਵਨ ਸਫਲ ਬਣਾਈਏ ਜੀ। ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ। ਜੀ ਰੱਖਿਓ ਰਹਿਮਤ ਸਤਿਗੁਰ ਨਾਨਕ, ਆ ਗਿਆ ਕਲਯੁਗ ਸਮਾਂ ਭਿਆਨਕ।
ਬੰਦਾ ਅਸਲ ਕਹਾਣੀ ਭੁੱਲ ਗਿਆ, ਹੀਰਾ ਜਨਮ ਮਿੱਟੀ ਵਿੱਚ ਰੁਲ ਗਿਆ।
ਰੱਖਿਓ ਰਹਿਮਤ ਸਤਿਗੁਰ ਨਾਨਕ, ਆ ਗਿਆ ਕਲਯੁਗ ਸਮਾਂ ਭਿਆਨਕ।
ਬੰਦਾ ਅਸਲ ਕਹਾਣੀ ਭੁੱਲ ਗਿਆ, ਹੀਰਾ ਜਨਮ ਮਿੱਟੀ ਵਿੱਚ ਰੁਲ ਗਿਆ।
ਜੀ ਰੱਖੀ ਨਦਰ ਸਵੱਲੀ ਪਾਪਾਂ ਤੋਂ ਬਚ ਜਾਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ। ਜੀ ਖੜਕਿਆ ਆਣ ਦੁਆਰੇ ਤੇਰੇ, ਬਖਸ਼ੋ ਪਿਛਲੇ ਔਗਣ ਮੇਰੇ।
ਟਿਕਾਇਆ ਤੁਹਾਡੇ ਚਰਨੀ ਦਾਤਾ ਜੀ ਲਾਵੋ ਚਰਨੀ।
ਖੜਕਿਆ ਆਣ ਦੁਆਰੇ ਤੇਰੇ, ਬਖਸ਼ੋ ਪਿਛਲੇ ਔਗਣ ਮੇਰੇ। ਜਪਦਿਆਂ ਗੁਰਸਿੱਖਾਂ ਦੀ ਸੇਵ ਕਮਾਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ। ਜੀ ਆਪਣੇ ਚਰਨਾਂ ਦੇ ਨਾਲ ਲਾ ਲਓ, ਸਤਿਗੁਰ ਆਪਣਾ ਨਾਮ ਜਪਾ ਲਓ।
ਹਰ ਸਾ ਤੇਰਾ ਨਾਮ ਧਿਆਵਾ, ਵਾਹਿਗੁਰੂ ਤੇਰਾ ਹੀ ਜਸ ਗਾਵਾ।
ਆਪਣੇ ਚਰਨਾਂ ਦੇ ਨਾਲ ਲਾ ਲਓ, ਸਤਿਗੁਰ ਆਪਣਾ ਨਾਮ ਜਪਾ ਲਓ।
ਹਰ ਸਾ ਤੇਰਾ ਨਾਮ ਧਿਆਵਾ, ਵਾਹਿਗੁਰੂ ਤੇਰਾ ਹੀ ਜਸ ਗਾਵਾ।
ਜੀ ਮਨ ਮੇਰੇ ਚੋਂ ਮੁੱਕਣ ਮੈਂ ਮੇਰੀ ਦੇ ਦਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ, ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ। दीवाना सानू ना कोई दिसे बेगाना
मिठू संतु दी अरजोई कर दो माफ जे गलती होई
कैन पंबत्ती अते दीवाना सानू ना कोई दिसे बेगाना
मिठू संतु दी अरजोई कर दो माफ जे गलती होई
हर दम तू ना विसरे तेरे ही गुण गाइए जी ए बल बख्शो दाता तेरा नाम ते आइए जी ए बल बख्शो दाता तेरा नाम ते आइए जी ए बल बख्शो दाता तेरा नाम ते आइए जी
श्री गुरु ग्रंथ साहिब महाराज जी के पावन पवित्र चरणों में संगत रूप में जुड़ बैठे गुरु स्वरूप गुरु खालसा जी समा मिले रोजाना की तरह शाम के दीवान विच कुछ समय लिए आप संगत के दर्शन दीदार करते हुए आप जी नाल गुरमत के विचार की सांझ आरंभ करके गुरु इतिहास का वह पन्ना आप जी की सेवा कहना आरंभ किया जाए जो आप पिछले कई दिन तो निरंतर तौर पर पढ़ते आ रहे इस तो पहला कि मैं आप संगत का ध्यान इतिहास से उस पन्ने पर केंद्रित करा जो मैं आप जी को सुनाने की जिम्मेवारी निभाने वास्ते आया हाँ आप सरवण कर रहे थे सतगुरु पातशाह के पावन चरणों में मेरे साथी कविता की शक्ल में बेनती कर रहे सन पातशाह कृपा कर असी तेरा नाम जपिए नुकता है समझण वाला बेनती कर रहे दोनों हाथ जोड़ के पातशाह रहमत कर असी तेरा नाम जपिए ते नाम जपण के संबंध में आम तौर पर साडा यह प्रचार है जो असी प्रचारक हाँ असी कहने नाम जपो गुरु की कृपा हो जाएगी ये कोई दोरावान नहीं कि नाम जपण गुरु की कृपा होंगी है सेवा करने गुरु की कृपा होंगी नाम जपण नाल गुरु की बख्शिश होंदी है पर यह भी हकीकत है कि जिन्ना चर गुरु की कृपा ना हो उन्ना चर नाम जपया नहीं जाता जप उदों हुंदा जदों गुरु की कृपा होंदी है रहमत तो बिना नाम नहीं जपया जाता इहदी रहमत तो बिना सेवा नहीं होंदी इहदी रहमत दे किन्ने पात्र साडे ते किन्नी क रहमत है हुणे पता लग जाएगा मैं आप जी नूं फतेह बुलाउण लगा इहदे विच दो वारी वाहिगुरू शब्द है जदों असीं तुहानूं फतेह बुलाउणी है साडी फतेह प्रवान करन लई तुसीं अपनी दीवान विचों दो वारी वाहिगुरू शब्द केवल उहनां ने आखणा है जिन्हां ते गुरु की कृपा है नहीं तो जो वाहगुरु कहण का मौका होना है मन ने कितने दूर अडारी मार जानी है ना फिर वाहगुरु शब्द सुनाई देना है ना फिर अपनी जबान में वाहगुरु शब्द कह सकना है कहना उन्होंने है जिन्हां ते गुरु की कृपा है आओ फिर गुरु की कृपा के पात्र बनीए दो बारी वाहगुरु शब्द कह के फतेह का सिमरन करके मन में एकाग्र करके गुरु ग्रंथ साहिब महाराज के पावन चरणों नाल जोड़िए फतेह प्रवान करो आखो जी वाहगुरु जी का खालसा वाहगुरु जी की फतेह हफ्तावारी दीवान आरंभ हो चुके ने तो इस बारी हफ्तावारी दीवान ने जिहड़े बाबा शेख फरीद साहब की याद में समर्पित ने फरीदकोट इलाके की जिहड़ी संगत है उन्होंने भावना नाल सत्कार नाल श्रद्धा नाल बाबा शेख फरीद साहब नूं श्रद्धा दे फुल भेंट करने वास्ते सतगुरु गुरु ग्रंथ साहिब महाराज की बाणी का ओट ते आसरा लिया तो आओ हुण रब की गल करन आरंभ करिए प्रसंग मैं आप जी की सेवा विच गुरु नानक देव महाराज जी का सुना रहा सी गुरु नानक देव महाराज जदों बगदाद विच पहुंचे थे महाराज दे जीवन की चौथी उदासी जदों महाराज मक्के विच गए ने काबे विच गए ने उसे उदासी विच महाराज इराक दा एक बहुत वड्डा शहर है मैं रात जिक्र कीता सी जिथे दो दरियावां दा संगम हुंदा है दो दरिया मिलदे ने एक दरिया है दजला ते दूजे दरिया दा नां है फरात ते इस्लाम दे गढ़ विच जे गुरु नानक देव महाराज दे जीवन की करामात नूं वेखणा होवे उत्थे इक खूह लगा होया है उस खूह विच इक पत्थर लग्या होया है इस्लाम नूं मन्नण वाले सवाए अल्लाह तो सवाए खुदा तो सवाए हजरत मुहम्मद साहब तो किसी नूं मनदे नहीं पर इस्लाम दे उस कड़ विच खूह विच अज वी इक पत्थर लग्या होया जिहनूं कुतवा कहिंदे ने उहदे ते लिखिया होया कि आप खुदावंद नूर नानक पीर दे रूप विच इस धरती ते आया ते उहदे इशारे नाल जिहड़ा खूह लवाया गया उस खूह दा पाणी अज तक मिठा है प्रमाण अपनी अखां नाल वेखे जा सकदे ने बाकी जिहड़े ने बगदाद दे खूह ने सारिआं खूहां दा पाणी खारा है ते गुरु बाबा उस बगदाद विच पहुंचिया होया ते गुरु बाबे दे प्रचार दा ढंग बहुत नवेकला गुरु बाबा बड़े सहज नाल गल कहिंदे ते बड़ी जुरत नाल गल कहिंदे जे मोटे तौर ते प्रमाण लैणे होण कोई बंदा माड़ा होवे कोई बंदा चंगा ना होवे असी उहदी पिठ पिछे कहिंदे बंदा बहुत माड़ा है बंदा चंगा नहीं पर जे सानूं उहदे मूँह ते जा के कहना पै जाए भी उहदे मूँह ते गल आख भी माड़ा है असी कहिंदे मूँह ते नहीं कहना बंदा माड़ा है क्योंकि मूँह ते कहण नालों तुहाडा विरोधी बन जाएगा तुहाडा दुश्मन बन जाएगा पर गुरु नानक देव महाराज के जीवन का प्रमाण वेखो जदों बाबर हिंदुस्तान से हमला कर दे ਬਾਕੀ ਹਿੰਦੁਸਤਾਨ ਦੇ ਲੋਕ ਧੌਣਾ ਨੀਵੀਆਂ ਕਰਕੇ ਉਹਦੇ ਆਪਣਾ ਸਿਰ ਝੁਕਾ ਦਿੰਦੇ ਨੇ, ਲੇਕਿਨ ਗੁਰੂ ਨਾਨਕ ਦੇ ਮਹਾਰਾਜ ਡਾਂਕੇ ਦੀ ਚੋਟ ਨਾਲ ਕਹਿੰਦੇ ਨੇ ਬਾਬਰ ਤੂੰ ਜ਼ਾਬਰ ਹੈ। ਏਡੇ ਵੱਡੇ ਬਾਦਸ਼ਾਹ ਨੂੰ ਉਹਦੇ ਮੂੰਹ 'ਤੇ ਜ਼ਾਬਰ ਕਹਿਣਾ ਕੋਈ ਮਾਮੂਲੀ ਬਾਤ ਨਹੀਂ, ਇਹ ਗੁਰੂ ਨਾਨਕ ਦੇ ਮਹਾਰਾਜ ਲਈ ਅੰਦਰਲੇ ਸੱਚ ਦਾ ਇੱਕ ਬਹੁਤ ਵੱਡਾ ਪ੍ਰਮਾਣ ਹੈ, ਤੂੰ ਜ਼ਾਬਰ ਹੈ। ਅਤੇ ਹੋਇਆ ਕੀ, ਇਤਿਹਾਸ 'ਤੇ ਲੰਮਾ ਹੈ, ਕਦੇ ਗੁਰੂ ਨਾਨਕ ਦੇ ਮਹਾਰਾਜ ਬਾਬਰ ਦੀਆਂ ਜੇਲ੍ਹਾਂ ਵਿੱਚ ਬੈਠ ਕੇ ਚੱਕੀ ਪੀਂਦੇ ਨੇ, ਕਿਉਂਕਿ ਧਰਮੀ ਬੰਦੇ ਜਦੋਂ ਧਰਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਮੁਸੀਬਤਾਂ ਵਿੱਚੋਂ ਨਿਕਲਣਾ ਪੈਂਦਾ, ਲੇਕਿਨ ਜਦੋਂ ਬਾਬੇ ਦੀ ਬਾਣੀ ਦੇ ਤੀਰ, ਬਾਬੇ ਦੇ ਗਿਆਨ ਦੇ ਤੀਰ, ਬਾਬੇ ਦੇ ਸੱਚ ਦੇ ਤੀਰ ਬਾਬਰ ਦੇ ਹਿਰਦੇ ਨੂੰ ਵੱਜਦੇ ਨੇ, ਤੇ ਬਾਬਰ ਦਾ ਤਾਜ ਵਾਲਾ ਸਿਰ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਤੇ ਝੁੱਕ ਜਾਂਦੇ। ਇਹ ਗੁਰੂ ਨਾਨਕ ਦੇ ਮਹਾਰਾਜ ਦੀ ਆਤਮਕ ਉਡਾਰੀ, ਆਤਮਕ ਸੋਚ ਦਾ ਇੱਕ ਬਹੁਤ ਵੱਡਾ ਪ੍ਰਮਾਣ ਹੈ, ਆਤਮਕ ਸੱਚ ਦਾ ਇੱਕ ਬਹੁਤ ਵੱਡਾ ਸਬੂਤ ਹੈ ਕਿ ਤਾਜ ਵਾਲਾ ਸਿਰ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਤੇ ਝੁੱਕਦਾ ਹੈ। ਗੁਰੂ ਬਾਬਾ ਜਿੱਥੇ ਪ੍ਰਚਾਰ ਕਰਨ ਵਾਸਤੇ ਜਾਂਦਾ, ਆਪਣੇ ਵਿਰੋਧੀਆਂ ਵਿੱਚ ਜਾਂਦਾ, ਅਤੇ ਪ੍ਰਚਾਰ ਕਰਨ ਦਾ ਢੰਗ ਬਾਬੇ ਦਾ ਬੜਾ ਨਿਵੇਕਲਾ। ਅਤੇ ਅੱਜ ਮਹਾਰਾਜ ਰੱਬ ਦੇ ਨਾਂ 'ਤੇ ਜਿਹੜੇ ਕੁਰਾਹੇ ਪਏ ਲੋਕ ਨੇ ਉਹਨਾਂ ਨੂੰ ਰੱਬ ਦਾ ਗਿਆਨ ਦੇਣ ਵਾਸਤੇ, ਰੱਬ ਦਾ ਗਿਆਨ ਵੰਡਣ ਵਾਸਤੇ ਕਿੱਥੇ ਪਹੁੰਚੇ ਨੇ? ਬਗਦਾਦ ਵਿੱਚ। ਅਤੇ ਗੁਰੂ ਬਾਬੇ ਨੇ ਆਖਿਆ ਮਰਦਾਨਿਆਂ ਰਵਾਬ ਵਜਾ, ਮਰਦਾਨੇ ਨੇ ਰਵਾਬ ਵਜਾਈ, ਰਵਾਬ ਦੀਆਂ ਤਰਵਾਂ ਵਿੱਚੋਂ ਸੰਗੀਤ ਨਿਕਲਿਆ, ਉਸ ਸੰਗੀਤ ਵਿੱਚ ਗੁਰੂ ਬਾਬੇ ਨੇ ਅਲਾਹੀ ਸ਼ਬਦ ਗਾਇਆ, ਦਰਗਾਹੀ ਬਾਣੀ ਦੇ ਸ਼ਬਦ ਨੂੰ ਗਾਇਆ, ਜਿੱਥੋਂ ਜਿੱਥੋਂ ਤੱਕ ਬਾਬੇ ਦੀ ਆਵਾਜ਼ ਗਈ ਕਾਇਨਾਤ ਪ੍ਰਭਾਵਿਤ ਹੋ ਗਈ, ਕੀਲੀ ਗਈ। ਇਹ ਆਵਾਜ਼ ਮੁਸਲਮਾਨਾਂ ਦੇ ਕੰਨਾਂ ਵਿੱਚ ਪਈ, ਸੁਣ ਸੁਣ ਕੇ ਸ਼ਰਸਾਰ ਹੋ ਗਏ, ਆਤਮਕ ਸ਼ਾਂਤੀ ਅਤੇ ਸਕੂਨ ਅਨੁਭਵ ਕਰਦੇ ਨੇ, ਬਾਬੇ ਦੀ ਆਵਾਜ਼ ਵੱਲ ਨੂੰ ਖਿੱਚੇ ਆ ਰਹੇ ਨੇ। ਸ਼ਬਦ ਸਮਾਪਤ ਹੋਇਆ, ਜਿਹੜੇ ਤੁਸਵੀ ਲੋਕ ਨੇ ਉਹਨਾਂ ਨੇ ਆਖਿਆ ਕੀ ਹੋਇਆ, ਸਾਡੇ ਸ਼ਹਿਰ ਵਿੱਚ ਤਾਂ ਰਾਗ ਗਾਉਣ ਦੀ ਮਨਾਹੀ ਹੈ, ਇੱਥੇ ਕੌਣ ਆ ਗਿਆ ਜਿਹੜਾ ਰਾਗ ਗਾਉਂਦਾ? ਉਹਨਾਂ ਨੇ ਜਾ ਕੇ ਜਿਹੜਾ ਉੱਥੇ ਦਾ ਸਭ ਤੋਂ ਵੱਡਾ ਪੀਰ ਹੈ, ਪੀਰ ਦਸਤਗੀਰ, ਉਹਦੇ ਕੋਲ ਜਾ ਕੇ ਕਹਿ ਦਿੱਤਾ, ਪੀਰ ਸਾਹਿਬ ਇੱਥੇ ਕੋਈ ਫਕੀਰ ਆਇਆ ਜਿਹੜਾ ਅਜੀਬ ਆਵਾਜ਼ ਵਿੱਚ, ਅਜੀਬ ਸੰਗੀਤ ਵਿੱਚ ਕੁਝ ਗਾਉਂਦਾ, ਅਤੇ ਉਹਦੇ ਗਾਉਣ ਦਾ ਅਸਰ ਹਰ ਇੱਕ ਮਨੁੱਖ ਦੇ ਹਿਰਦੇ 'ਤੇ ਹੁੰਦਾ, ਦਿਲ ਉੱਤੇ ਹੁੰਦਾ। ਉਹਦੇ ਸ਼ਬਦਾਂ ਵਿੱਚ ਐਸਾ ਜਾਦੂ ਹੈ, ਉਹਦੇ ਸ਼ਬਦਾਂ ਵਿੱਚ ਐਸਾ ਰਸ ਹੈ, ਜੀ ਕਰਦਾ ਉਸ ਸ਼ਬਦ ਨੂੰ ਸੁਣੀ ਜਾਈਏ। ਲੇਕਿਨ ਇਸਲਾਮ ਇਹਦੀ ਆਗਿਆ ਨਹੀਂ ਦਿੰਦਾ। ਇਸਲਾਮ ਕਹਿੰਦਾ ਰਾਗ ਕੁਫਰ ਹੈ, ਸੰਗੀਤ ਸ਼ੈਤਾਨ ਹੈ, ਇਹਨੂੰ ਸੁਣਨਾ ਨਹੀਂ, ਮਨ ਚੰਚਲ ਹੋ ਜਾਏਗਾ। ਲੇਕਿਨ ਉਹ ਫਕੀਰ ਜਦੋਂ ਸੰਗੀਤ ਵਿੱਚ ਕੁਝ ਗਾਉਂਦਾ, ਉਹਦਾ ਪ੍ਰਭਾਵ ਸਾਡੇ ਹਿਰਦੇ 'ਤੇ ਪੈਂਦਾ। ਸੁਣ ਕੇ ਪੀਰ ਦਸਗੀਰ ਦੇ ਮੱਥੇ 'ਤੇ ਗੁੱਸੇ ਦੀ ਤਿਉੜੀ ਪੈ ਗਈ। ਉਹਨੇ ਆਖਿਆ ਮੇਰੇ ਬਗਦਾਦ ਵਿੱਚ ਆ ਕੇ, ਮੇਰੇ ਇਲਾਕੇ ਵਿੱਚ ਆ ਕੇ ਕੋਈ ਫਕੀਰ ਆਇਆ ਅਤੇ ਉਹ ਸੰਗੀਤ ਵਿੱਚ ਇਲਹਾਮ ਕਰਦਾ, ਸੰਗੀਤ ਵਿੱਚ ਕੁਝ ਗਾਉਂਦਾ, ਜਿਸ ਰਾਗ ਦੀ ਸਾਡੇ ਇਸਲਾਮ ਵਿੱਚ ਮਨਾਹੀ ਹੈ ਉਹ ਰਾਗ ਮੇਰੇ ਸ਼ਹਿਰ ਵਿੱਚ ਗਾਇਆ ਜਾਂਦਾ। ਉਹਨੇ ਆਪਣੇ ਚੇਲਿਆਂ ਨੂੰ ਘੱਲਿਆ, ਜਾਓ ਉਹ ਫਕੀਰ ਨੂੰ ਮੇਰੇ ਕੋਲ ਲੈ ਕੇ ਆਓ। ਅਤੇ ਪੀਰ ਦਸਗੀਰ ਦੇ ਚੇਲੇ ਉਸ ਥਾਂ 'ਤੇ ਪਹੁੰਚੇ ਨੇ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਸੁਭਾਏ ਮਾਨ ਨੇ। ਪੀਰ ਦਸਗੀਰ ਦੇ ਚੇਲਿਆਂ ਨੇ ਆਖਿਆ ਬਾਬਾ ਜਪਦਾ ਤੇਰੇ ਜੀਵਨ ਦਾ ਅੰਤ ਆ ਗਿਆ, ਬਸ ਤੇਰੇ ਥੋੜ੍ਹੇ ਜਿਹੇ ਸਵਾਸ ਬਾਕੀ ਨੇ, ਜਦੋਂ ਤੂੰ ਸਾਡੇ ਪੀਰ ਦਸਗੀਰ ਕੋਲ ਜਾਏਗਾ ਤੈਨੂੰ ਪੀਰ ਦਸਗੀਰ ਕੁਝ ਸਵਾਲ ਪੁੱਛੇਗਾ, ਅਤੇ ਸਾਡਾ ਯਕੀਨ ਹੈ ਤੂੰ ਉਹਨਾਂ ਸਵਾਲਾਂ ਦਾ ਜਵਾਬ ਦੇ ਨਹੀਂ ਸਕੇਗਾ। ਅਤੇ ਜਦੋਂ ਤੂੰ ਜਵਾਬ ਨਾ ਦਿੱਤਾ, ਕੁਤਾਹੀ ਤੂੰ ਆਪ ਕੀਤੀ ਹੈ, ਤੂੰ ਸੰਗੀਤ ਵਿੱਚ ਕੁਝ ਗਾਇਆ, ਤੂੰ ਰਾਗ ਗਾਇਆ, ਕੁਤਾਹੀ ਕਰ ਬੈਠਾ, ਹੁਣ ਪੀਰ ਦਸਗੀਰ ਦੇ ਸਾਹਮਣੇ ਜਾ ਕੇ ਤੈਨੂੰ ਸ਼ਰ੍ਹਾਂ ਦੇ ਫਤਵੇ ਅਨੁਸਾਰ ਮੌਤ ਦੀ ਸਜ਼ਾ ਸੁਣਾਈ ਜਾਏਗੀ, ਤੁਹਾਨੂੰ ਸਾਡੇ ਪੀਰ ਨੇ ਬੁਲਾਇਆ। ਅਤੇ ਉਹ ਪੀਰ ਦੇ ਚੇਲਿਆਂ ਦੀ ਗੱਲ ਸੁਣ ਕੇ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ ਨੇ, ਆਹ ਮਰਦਾਨਿਆਂ ਪੀਰ ਦਸਗੀਰ ਨੂੰ ਧਰਮ ਦੀ ਦੁਨੀਆਂ ਵਿੱਚ ਰਹਿੰਦਿਆਂ ਕੁਝ ਹੰਕਾਰ ਹੋ ਗਿਆ, ਆਹ ਉਸ ਨਿਰੰਕਾਰ ਦਾ ਉਪਦੇਸ਼ ਦੇ ਕੇ ਉਹਦੇ ਮਨ ਦੇ ਹੰਕਾਰ ਨੂੰ ਤੋੜੀਏ। ਕੋਲ ਬੈਠੇ ਭਾਈ ਮਰਦਾਨੇ ਨੂੰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਮੁਖਾਤਬ ਹੋ ਕੇ ਜਿਹੜੇ ਸ਼ਬਦ ਕਹਿਣ ਲੱਗੇ ਨੇ ਉਹਨਾਂ ਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰਨਾ।
ਮਰਦਾਨਿਆਂ ਉੱਠ ਚੱਲੇ ਪਾਈਏ, ਚੱਲ
ਭਾਈ ਮਰਦਾਨਿਆਂ ਉੱਠ ਚਾਲੇ ਪਾਈਏ ਅਸਲ ਸਚਾਈ ਪੀਰ ਨੂੰ ਜਾ ਕੇ ਸਮਝਾਈਏ ਅਸਲ ਸਚਾਈ ਪੀਰ ਨੂੰ ਕਹਿੰਦੇ ਅਸਲ ਸਚਾਈ ਪੀਰ ਨੂੰ ਅਸਲ ਸਚਾਈ ਪੀਰ ਨੂੰ ਜਾ ਕੇ ਸਮਝਾਈਏ ਅਸਲ ਸਚਾਈ ਪੀਰ ਨੂੰ ਜਾ ਕੇ ਸਮਝਾਈਏ ਸੱਚ ਜੋਤ ਜਗਾਈਏ ਕੂੜ ਹਨੇਰ ਮਟਾਉਣ ਲਈ ਸੱਚ ਜੋਤ ਜਗਾਈਏ ਤੂੰ ਛੇਤੀ ਕਰ ਮਰਦਾਨਿਆਂ ਛੇਤੀ ਘਰ ਮਰਦਾਨਿਆਂ ਆਵਾਤ ਮਕਾਈਏ ਭਾਈ ਛੇਤੀ ਘਰ ਮਰਦਾਨਿਆਂ ਆਵਾਤ ਮਕਾਈਏ
ਰੱਬ ਦਾ ਗਿਆਨ ਵੰਡਣ ਵਾਸਤੇ ਤੇ ਗੁਰੂ ਨਾਨਕ ਦੇ ਮਹਾਰਾਜ ਪਹੁੰਚੇ ਨੇ, ਕਿਉਂਕਿ ਰੱਬ ਦੀ ਦੁਨੀਆ ਵਿੱਚ ਰਹਿਣ ਵਾਲਾ ਜਦੋਂ ਬੰਦਾ ਕਰਾਹੇ ਪੈ ਜਾਏ ਨਾ ਤੇ ਤੁਸ ਵੀ ਹੋ ਜਾਏ, ਜਨੂੰਨੀ ਹੋ ਜਾਏ, ਆਮ ਤੌਰ 'ਤੇ ਧਰਮ ਦੀ ਦੁਨੀਆ ਵਿੱਚ ਐਸੇ ਬੰਦੇ ਤੁਹਾਨੂੰ ਬਹੁਤ ਮਿਲ ਗਏ। ਗੁਰੂ ਨਾਨਕ ਦੇ ਮਹਾਰਾਜ ਨੇ ਉਸ ਧਰਮ ਦੇ ਪਖੰਡ ਨੂੰ ਤੋੜਨ ਵਾਸਤੇ ਆਪ ਬਗਦਾਦ ਪਹੁੰਚ ਕੇ ਇਸੇ ਕਰਕੇ ਸ਼ਬਦ ਗਾਇਆ ਕਿ ਬੁਲਾਏਗਾ ਪੀਰ, ਕਿਉਂਕਿ ਗੁਰੂ ਬਾਬੇ ਦੇ ਪ੍ਰਚਾਰ ਦਾ ਢੰਗ ਹੈ। ਕੁਝ ਲੋਕ ਕਦੇ ਪਾਣੀ ਦੇ ਰਹੇ ਸਨ, ਸੂਰਜ ਨੂੰ, ਪਿੱਤਰਾਂ ਨੂੰ ਪਾਣੀ ਦੇ ਰਹੇ ਸਨ, ਅਤੇ ਬਾਬਾ ਉੱਥੇ ਛੁਪੜੇ 'ਤੇ ਪਹੁੰਚ ਕੇ ਛਿਪੜੇ ਵੱਲ ਮੂੰਹ ਕਰਕੇ ਪਾਣੀ ਸੁੱਟਦੇ ਤਾਂ ਕਿ ਉਹ ਲੋਕ ਪੁੱਛਣ, ਕਿਉਂਕਿ ਹਰ ਬੰਦੇ ਦੇ ਪ੍ਰਚਾਰ ਦਾ ਆਪਣਾ ਢੰਗ ਹੈ। ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਚਾਰ ਦਾ ਢੰਗ ਬਿਲਕੁਲ ਨਿਵੇਕਲਾ, ਬੜੇ ਸਹਿਜ ਨਾਲ ਗੱਲ ਕਰਨੀ ਹੈ ਤਾਂ ਬਹੁਤ ਵੱਡੀ ਗੱਲ। ਉਹਨਾਂ ਲੋਕਾਂ ਨੇ ਸਵਾਲ ਕੀਤਾ, ਬਾਬਾ ਤੂੰ ਸ਼ਰ੍ਹਾਂ ਦੇ ਉਲਟ, ਕਾਨੂੰਨ ਦੇ ਉਲਟ, ਨਿਯਮ ਦੇ ਉਲਟ, ਧਰਮ ਦੇ ਉਲਟ ਛਿਪਦੇ ਵੱਲ ਮੂੰਹ ਕਰਕੇ ਪਾਣੀ ਸੁੱਟੀ ਜਾ ਰਹੇ? ਤੇ ਗੁਰੂ ਬਾਬਾ ਸਾਹਿਬ ਨਾਲ ਕਹਿੰਦਾ ਤੁਸੀਂ ਪਾਣੀ ਸੁੱਟ ਰਹੇ ਸੀ? ਉਹ ਕਹਿਣ ਲੱਗੇ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਸਾਂ, ਆਪਣੇ ਪਿੱਤਰਾਂ ਨੂੰ ਜਲ ਚੜਾ ਰਹੇ ਸਾਂ, ਤੂੰ ਪਾਣੀ? ਤੇ ਗੁਰੂ ਬਾਬਾ ਕਹਿੰਦਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇਣਾ। ਬਾਬਾ ਤੇਰੇ ਖੇਤ ਕਿੱਥੇ ਨੇ? ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰਤਾਰਪੁਰ ਦੀ ਧਰਤੀ ਦੇ। ਤੇ ਉਹ ਲੋਕ ਜਿਹੜੇ ਸੂਰਜ ਨੂੰ ਪਾਣੀ ਦੇ ਰਹੇ ਸਨ ਕਹਿੰਦੇ ਬਾਬਾ ਕਰਤਾਰਪੁਰ ਤੇ ਬਹੁਤ ਦੂਰ ਹੈ, ਤੇਰਾ ਪਾਣੀ ਕਰਤਾਰਪੁਰ ਕਦੇ ਪਹੁੰਚੇਗਾ? ਬਹੁਤ ਦੂਰ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਰਤਾਰਪੁਰ ਤੇ ਇਸੇ ਧਰਤੀ ਤੇ ਹੈ ਨਾ, ਇਸੇ ਧਰਤੀ ਉੱਤੇ ਹੈ ਨਾ ਕਰਤਾਰਪੁਰ? ਜੇ ਮੇਰਾ ਸੁੱਤਿਆ ਪਾਣੀ ਇਸ ਧਰਤੀ ਤੇ ਕਰਤਾਰਪੁਰ ਨਹੀਂ ਜਾਂਦਾ ਤੇ ਤੁਹਾਡਾ ਪਾਣੀ ਸੂਰਜ ਕੋਲ ਕਿਵੇਂ ਪਹੁੰਚ ਜਾਏਗਾ? ਤੇ ਉਹ ਲੋਕ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ, ਕਿਉਂਕਿ ਗੁਰੂ ਬਾਬੇ ਦੀ ਦਲੀਲ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ। ਅਤੇ ਅੱਜ ਦੂਜੇ ਧਰਮ ਦਾ ਜਿਹੜਾ ਤਪੱਸਵੀ ਮਨੁੱਖ ਹੈ, ਪੀਰ ਦਸਤਗੀਰ ਜੀ ਦਾ ਨਾਂ ਹੈ, ਇਹਨਾਂ ਦਾ ਸਭ ਤੋਂ ਵੱਡਾ ਪੀਰ ਹੋਇਆ ਅਬਦੁਲ ਕਾਦਰ। ਉਹਨੂੰ ਜਿੱਥੇ ਦਫਨਾਇਆ ਗਿਆ, ਜਿਹੜੀ ਗੱਦੀ ਚੱਲਦੀ ਹੈ ਉੱਥੇ ਜਿਹੜਾ ਵੀ ਗੱਦੀ 'ਤੇ ਬਹਿੰਦਾ ਉਹਨੂੰ ਪੀਰ ਦਸਤਗੀਰ ਕਿਹਾ ਜਾਂਦਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨੇ ਸਮੇਤ ਪੀਰ ਦਸਤਗੀਰ ਦੇ ਸਾਹਮਣੇ ਪੇਸ਼ ਹੋ ਗਏ। ਹੁਣ ਉੱਚੇ ਤਖ਼ਤ 'ਤੇ ਪੀਰ ਦਸਤਗੀਰ ਬੈਠਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਤੱਕਦਾ, ਬੜੇ ਅਜੀਬ ਲਹਿਜੇ ਵਿੱਚ ਕਹਿੰਦਾ, ਇਹ ਫਕੀਰ ਇਸ ਧਰਤੀ 'ਤੇ ਆਇਆ, ਮੇਰੇ ਆਪਣੇ ਬਗਦਾਦ ਵਿੱਚ ਆਇਆ ਜਿੱਥੇ ਇਸਲਾਮ ਦਾ ਗੜ ਹੈ, ਜਿੱਥੇ ਰਾਗ ਗਾਉਣ ਦੀ ਮਨਾਹੀ ਹੈ, ਇੱਥੇ ਆ ਕੇ ਤੂੰ ਰਾਗ ਗਾਉਂਦਾ? ਤੈਨੂੰ ਨਹੀਂ ਪਤਾ ਕਿ ਇਸਲਾਮ ਰਾਗ ਗਾਉਣ ਦੀ ਆਗਿਆ ਨਹੀਂ ਦਿੰਦਾ, ਇੱਥੇ ਰਾਗ ਗਾਉਣ ਦੀ ਮਨਾਹੀ ਹੈ। ਜੇ ਆ ਗਏ ਤਾਂ ਤੈਨੂੰ ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇਣਾ ਪਏਗਾ, ਜੇ ਤੇ ਸਵਾਲਾਂ ਦਾ ਜਵਾਬ ਦੇ ਦੇਵੇਗਾ ਤੈਨੂੰ ਇੱਥੇ ਰਹਿਣ ਦੀ ਆਗਿਆ ਮਿਲ ਜਾਏਗੀ, ਨਹੀਂ ਤਾਂ ਯਾਦ ਰੱਖੀ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਹੁਣ ਵੱਖ ਵੱਖ ਧਰਮਾਂ ਨੂੰ ਜਦੋਂ ਅਸੀਂ ਧਿਆਨ ਵਿੱਚ ਰੱਖਦੇ ਹਾਂ ਨਾ, ਜੇ ਕੋਈ ਦੂਜਾ ਬੰਦਾ ਧਰਮ ਦੀ ਗੱਲ ਨਾ ਮੰਨੇ ਤੇ ਉਹਨੂੰ ਘੱਟੋ ਘੱਟ ਮੌਤ ਦੇ ਘਾਟ ਨਹੀਂ ਉਤਾਰਿਆ ਜਾਂਦਾ, ਪਰ ਇਸਲਾਮ ਧਰਮ ਇੱਕ ਐਸਾ ਧਰਮ ਹੈ ਉਹ ਕਹਿੰਦਾ ਜੇ ਗੱਲ ਨਹੀਂ ਮੰਨਦਾ ਤਾਂ ਮੌਤ ਦੇ ਘਾਟ ਉਤਾਰਦਾ। ਵੈਸੇ ਮਨੁੱਖ ਨੇ ਹਰ ਧਰਮ ਨੂੰ ਮੰਨਣ ਦੇ ਆਪਣੇ ਆਪਣੇ ਸਾਧਨ ਪੈਦਾ ਕੀਤੇ, ਆਪਣੇ ਆਪਣੇ ਤਰੀਕੇ ਨਾਲ ਰੱਬ ਨੂੰ ਮੰਨਿਆ। ਮਨੁੱਖੀ ਵਿਕਾਸ ਦੀ ਕਹਾਣੀ ਜਦੋਂ ਪੜ੍ਹਦੇ ਹਾਂ, ਇਹ ਕਈ ਵਾਰੀ ਜਿਹੜਾ ਚੀਜ਼ਾਂ ਤੋਂ ਡਰ ਗਿਆ ਇਹਨੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਸੱਪ ਤੋਂ ਡਰ ਗਿਆ ਅਤੇ ਸੱਪ ਦੀ ਪੂਜਾ ਸ਼ੁਰੂ ਹੋ ਗਈ, ਕਦੇ ਇਹਨੇ ਪੱਥਰ ਦੀ ਪੂਜਾ ਸ਼ੁਰੂ ਕਰ ਦਿੱਤੀ, ਉਹਦੀਆਂ ਮੂਰਤੀਆਂ ਬਣਾ ਲਈਆਂ, ਕਦੇ ਇਹਨੂੰ ਕੋਈ ਦਰਖਤ ਚੰਗਾ ਲੱਗਿਆ ਤਾਂ ਇਹਨੇ ਦਰਖਤਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਇੱਕ ਨਿਰੰਕਾਰ ਨਾਲ, ਉਹਦਾ ਨਾ ਹੀ ਨਿਰੰਕਾਰ ਆਖਿਆ ਜਿਹਦਾ ਕੋਈ ਆਕਾਰ ਨਹੀਂ, ਤੁਸੀਂ ਸਿਆਣੇ ਛੱਡਣ ਬੈਠੇ ਹੋ, ਅਤੇ ਉਹਦੀ ਜਿਹੜੀ ਗੁਣ ਅਤੇ ਵਡਿਆਈ ਮਹਾਰਾਜ ਨੇ ਕੀਤੀ, ਜੇ ਅਸੀਂ ਮੂਲ ਮੰਤਰ ਸਾਹਿਬ ਦੇ ਪਾਠ ਨੂੰ ਧਿਆਨ ਨਾਲ ਪੜ੍ਹੀਏ ਨਾ, ਬਹੁਤ ਧਿਆਨ ਨਾਲ, ਉਹਦੇ ਵਿੱਚੋਂ ਸਾਨੂੰ ਉਸ ਪਰਿਪੂਰਨ ਪਰਮਾਤਮਾ ਦੀ ਜਿਹੜੀ ਝਲਕ ਹੈ ਕੁਦਰਤੀ ਤੌਰ 'ਤੇ ਮਹਿਸੂਸ ਹੁੰਦੀ। ਮੈਂ ਇੱਕ ਪ੍ਰਮਾਣ ਦੇਣਾ ਇੱਥੇ ਬਾਅਦ ਵਿੱਚ ਸਮਝਾਂਗਾ, ਆਪਣੇ ਮਨ ਨੂੰ ਇੱਥੇ ਰੱਖਿਓ ਕਿ ਪੀਰ ਦਸਤਗੀਰ ਇਹ ਗੱਲ ਕਹਿੰਦਾ, ਮੇਰੇ ਤਿੰਨ ਸਵਾਲਾਂ ਦਾ ਜਵਾਬ ਤੈਨੂੰ ਦੇਣਾ ਪਏਗਾ। ਹੁਣ ਉਹ ਕਹਿੰਦਾ ਕਿ ਇਸਲਾਮ ਤੋਂ ਅੱਗੇ ਕੁਝ ਨਹੀਂ, ਉਹਨੇ ਜਿਹੜੇ ਸਵਾਲ ਕਰਨੇ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੈਂ ਅੱਗੇ ਜਾ ਕੇ ਸਾਂਝੇ ਕਰਨ ਲੱਗਾ, ਕਿਉਂਕਿ 8:30 ਵਜੇ ਤੱਕ ਦਾ ਟਾਈਮ ਹੈ, ਅੱਗੇ ਆਮ 7:15 ਵਜੇ ਸਮਾਪਤੀ ਕਰਦੇ ਹਾਂ, ਅਤੇ ਮੈਂ ਨੀਅਤ ਕੀਤੇ ਟਾਈਮ ਵਿੱਚ ਆਪਣੀ ਗੱਲ ਨੂੰ ਨਤੀਜੇ ਉੱਤੇ ਲੈ ਕੇ ਜਾਣ ਦਾ ਯਤਨ ਕਰਾਂਗਾ। ਵੱਖ ਵੱਖ ਧਰਮਾਂ ਨੇ ਰੱਬ ਨੂੰ ਵੱਖ ਵੱਖ ਤਰੀਕੇ ਨਾਲ ਪੇਸ਼ ਕੀਤਾ, ਉਹਦੇ ਵੱਖ ਵੱਖ ਨਾਂ ਰੱਖੇ, ਉਹਦੇ ਰਹਿਣ ਦੇ ਵੱਖ ਵੱਖ ਥਾਂ ਦੱਸੇ, ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਰੱਬ ਦੀ ਪਰਿਭਾਸ਼ਾ ਕਹਿੰਦਿਆਂ ਦੁਨੀਆਂ ਦੇ ਲੋਕਾਂ ਨੂੰ ਗਿਆਨ ਵੰਡਿਆ। ਇੱਕ ਓਂਕਾਰ ਸਤਨਾਮ, ਅਤੇ ਅੱਗੇ ਸ਼ਬਦ ਆਇਆ ਕਰਤਾ ਪੁਰਖ। ਇਹ ਕਰਤਾ ਪੁਰਖ ਨੂੰ ਜੇ ਧਿਆਨ ਨਾਲ ਪੜ੍ਹੀਏ ਤਾਂ ਇਹਦੇ ਵਿੱਚੋਂ ਬਹੁਤ ਸਾਰੇ ਤੱਤ ਸਾਨੂੰ ਮਿਲ ਜਾਂਦੇ ਨੇ, ਬਹੁਤ ਵੱਡੀ ਸੱਚਾਈ ਮਿਲ ਜਾਂਦੀ ਹੈ। ਕਰਤਾ ਕਰਤੇ ਤਾਂ ਹੋਰ ਬੜੇ ਨੇ, ਦੁਨੀਆਂ ਵਿੱਚ ਕਰਤੇ ਬਹੁਤ ਮਿਲ ਜਾਣਗੇ, ਲੇਕਿਨ ਕਰਤਾ ਪੁਰਖ ਇੱਕੋ ਹੀ ਹੈ। ਪ੍ਰਮਾਣ ਦੇਣ ਲੱਗਾ ਤਾਂ ਕਿ ਸੌਖਾ ਸਮਝ ਵਿੱਚ ਆ ਜਾਏ ਗੱਲ। ਕਈ ਵਾਰੀ ਅਸੀਂ ਆਪਣੇ ਘਰ ਵਿੱਚ ਕੋਈ ਫੋਟੋ ਲਾਈ ਹੁੰਦੀ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਲਾਈ ਹੁੰਦੀ, ਸਿੱਖ ਮੂਰਤੀ ਪੂਜਕ ਨਹੀਂ ਪਰ ਪਰੰਪਰਾ ਬਣ ਗਈ, ਘਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਲੱਗੀ ਹੈ, ਅਸੀਂ ਨਮਸਕਾਰ ਕਰਦੇ ਹਾਂ, ਗੁਰੂ ਨਾਨਕ ਨੂੰ ਯਾਦ ਕਰਦੇ ਹਾਂ, ਅਤੇ ਉਸ ਫੋਟੋ ਦੇ ਥੱਲੇ ਲਿਖਿਆ ਹੁੰਦਾ ਉਸ ਚਿੱਤਰਕਾਰ ਦਾ ਨਾਂ, ਸ਼ੋਭਾ ਸਿੰਘ, ਜਰਨੈਲ ਸਿੰਘ, ਠਾਕਰ ਸਿੰਘ, ਕੋਈ ਵੀ ਹੋ ਸਕਦਾ। ਉਹਦੇ ਨਾਂ ਲਿਖਣ ਨਾਲ ਸਪਸ਼ਟ ਹੋ ਜਾਂਦੀ ਹੈ ਗੱਲ ਕਿ ਉਹ ਫੋਟੋ ਦਾ ਕਰਤਾ, ਫੋਟੋ ਬਣਾਉਣ ਵਾਲਾ ਉਹ ਹੈ। ਲੇਕਿਨ ਨੁਕਤਾ ਇਹ ਸਮਝਣ ਵਾਲਾ ਹੈ, ਫੋਟੋ ਅਲੱਗ ਹੈ ਅਤੇ ਕਰਤਾ ਅਲੱਗ ਹੈ, ਉਹ ਇੱਕ ਨਹੀਂ ਹੋ ਸਕਦੇ। ਫੋਟੋ ਅਲੱਗ ਰਹੇਗੀ ਅਤੇ ਫੋਟੋ ਨੂੰ ਬਣਾਉਣ ਵਾਲਾ ਕੋਈ ਵੀ ਚਿੱਤਰਕਾਰ ਅਲੱਗ ਰਹੇਗਾ। ਕੋਈ ਕਿਤੇ ਜਾਂਦੇ ਹੋ ਯਾਤਰਾ ਵਾਸਤੇ, ਦੱਖਣ ਦੇ ਟੂਰ 'ਤੇ ਜਾਂਦੇ ਹੋ, ਉੱਥੇ ਬਹੁਤ ਸਾਰੇ ਬੁੱਤ ਬਣੇ ਹੋਏ। ਜੇ ਅਸੀਂ ਵੇਖਣਾ ਹੋਵੇ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ, ਗੁਰਦੁਆਰਾ ਮਹਿਦੀਆਣਾ ਸਾਹਿਬ ਜਗਰਾਉਂ ਦੇ ਨੇੜੇ ਹੈ, ਮਾਣੂਕੇ ਪਿੰਡ ਦੀਆਂ ਹੱਦਾਂ ਵਿੱਚ ਪੈਂਦਾ, ਉੱਥੇ ਜਾਓ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ ਹੁੰਦੀਆਂ। ਲੇਕਿਨ ਜਿਹਨੇ ਉਹ ਸ਼ਹੀਦੀ ਯਾਦਗਾਰਾਂ ਬਣਾਈਆਂ ਨੇ, ਥੱਲੇ ਉਸ ਆਰਟਿਸਟ ਦਾ ਨਾਂ ਲਿਖਿਆ ਹੋਇਆ, ਤਾਰਾ ਸਿੰਘ, ਆਰਟਿਸਟ ਤਾਰਾ ਸਿੰਘ, ਤਾਰਾ ਸਿੰਘ ਨੇ ਬਣਾਈਆਂ। ਉਹਦਾ ਕਰਤਾ ਤਾਰਾ ਸਿੰਘ ਹੈ। ਕੋਈ ਕਿਤਾਬ ਪੜ੍ਹਦੇ ਹੋ, ਕੋਈ ਕਵਿਤਾ ਦੀ ਕਿਤਾਬ, ਕੋਈ ਕਹਾਣੀ ਦੀ ਕਿਤਾਬ ਪੜ੍ਹਦੇ ਹੋ ਨਾ, ਉਹਦੇ 'ਤੇ ਲਿਖਿਆ ਹੁੰਦਾ ਕਰਤਾ ਲੇਖਕ, ਅਤੇ ਆਮ ਤੌਰ 'ਤੇ ਲਿਖਿਆ ਹੁੰਦਾ ਇਹ ਸਭ ਹੱਕ ਕਰਤਾ ਦੇ ਰਾਖਵੇਂ ਨੇ, ਇਹਦੇ ਜਿਹੜੇ ਰਾਈਟਸ ਨੇ ਨਾ ਉਹ ਸਾਰੇ ਇਸ ਲੇਖਕ ਦੇ ਰਾਖਵੇਂ ਰੱਖੇ ਹੋਏ ਨੇ, ਆਪਣੀ ਮਰਜ਼ੀ ਨਾਲ ਕਿਸੇ ਨੂੰ ਛੁਪਾਏਗਾ। ਅਤੇ ਮੈਂ ਸਪਸ਼ਟ ਇਹ ਗੱਲ ਕਰਨ ਲੱਗਾ, ਸ਼ਬਦੇ ਬੋਲ ਕੇ ਆਇਆ ਕਰਤਾ ਪੁਰਖ। ਹੁਣ ਉਹ ਕਿਤਾਬ ਜਿਹੜੇ ਲੇਖਕ ਨੇ ਲਿਖੀ ਹੈ, ਲਿਖੀ ਉਹਨੇ, ਲੇਕਿਨ ਕਿਤਾਬ ਅਲੱਗ ਹੈ ਅਤੇ ਲੇਖਕ ਅਲੱਗ ਹੈ, ਇੱਕ ਨਹੀਂ ਹੋ ਸਕਦਾ। ਸ਼ਹੀਦੀ ਯਾਦਗਾਰ ਜਿਹਨੇ ਬਣਾਈ ਉਹ ਯਾਦਗਾਰ ਅਲੱਗ ਹੈ ਅਤੇ ਬਣਾਉਣ ਵਾਲਾ ਅਲੱਗ ਹੈ, ਪਰ ਪਰਮਾਤਮਾ ਦੀ ਗੱਲ ਜਿਹਨੂੰ ਕਰਤਾ ਪੁਰਖ ਪਾਤਸ਼ਾਹ ਨੇ, ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾ ਪੁਰਖ ਆਖਿਆ ਨਾ, ਉਹਦੀ ਵਡਿਆਈ ਇਹ ਹੈ ਕਿਉਂਕਿ ਦੁਨੀਆਂ ਵਿੱਚ ਕੋਈ ਕਰਤਾ ਪੁਰਖ ਹੈ ਪਰਮਾਤਮਾ, ਉਹਨੇ ਜਿਹਨੂੰ ਬਣਾਇਆ ਨਾ ਆਪ ਉਹਦੇ ਵਿੱਚ ਹੀ ਹੈ, ਉਹਨੂੰ ਉਹ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਜੇ ਮਾਨਵ ਨੂੰ ਬਣਾਇਆ, ਮਨੁੱਖਤਾ ਨੂੰ ਬਣਾਇਆ, ਸ੍ਰਿਸ਼ਟੀ ਨੂੰ ਬਣਾਇਆ, ਕਾਇਨਾਤ ਨੂੰ ਬਣਾਇਆ, ਤਾਂ ਪਰਮਾਤਮਾ ਇਹਦੇ ਵਿੱਚ ਵੱਸਦਾ ਹੈ। ਇਸੇ ਕਰਕੇ ਉਹ ਕਰਤਾ ਪੁਰਖ ਇੱਕੋ ਹੀ ਹੈ, ਜੋ ਚੀਜ਼ ਉਹਨੇ ਬਣਾਈ ਉਹਦੇ ਵਿੱਚ ਆਪ ਵੱਸਦਾ ਹੈ, ਕਣ ਕਣ ਵਿੱਚ ਵੱਸਣ ਵਾਲਾ ਪਰਮਾਤਮਾ। ਅਤੇ ਇਸ ਕਣ ਕਣ ਵਿੱਚ ਵੱਸਣ ਵਾਲੇ ਪਰਮਾਤਮਾ ਦੀ ਜਾਣਕਾਰੀ ਦੇਣ ਵਾਸਤੇ ਗੁਰਦੇਵ ਪਾਤਸ਼ਾਹ ਉੱਥੇ ਪਹੁੰਚਦੇ ਨੇ, ਜਿਹੜੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਦੇ ਵੀ ਨੇ ਅਤੇ ਗੁੰਮਰਾਹ ਵੀ ਕਰਦੇ ਨੇ। ਉਹ ਕਹਿੰਦੇ ਨੇ ਕੇਵਲ ਸਾਨੂੰ ਰੱਬ ਬਾਰੇ ਪਤਾ, ਦੁਨੀਆਂ ਦੇ ਕਿਸੇ ਬੰਦੇ ਨੂੰ ਪਤਾ ਨਹੀਂ। ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਧਰਮ ਦੀ ਦੁਨੀਆਂ ਵਿੱਚ ਬੰਦਾ ਤੁਰਿਆ ਲੇਕਿਨ ਹੰਕਾਰ ਵਿੱਚ ਆ ਗਿਆ। ਉਹ ਕਹਿੰਦਾ ਇਸ ਤੋਂ ਜ਼ਿਆਦਾ ਕੁਝ ਨਹੀਂ, ਬਸ ਮੈਂ ਜਾਣਦਾ ਅਤੇ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ। ਅਤੇ ਉਹ ਹੈ ਪੀਰ ਦਸਤਗੀਰ। ਪੀਰ ਦਸਤਗੀਰ ਉੱਚੇ ਥਾਂ 'ਤੇ ਬੈਠਾ। ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗਾ ਮੇਰੇ ਤਿੰਨ ਸਵਾਲਾਂ ਦਾ ਜਵਾਬ ਦਿਓ, ਕਿਉਂਕਿ ਮੁਸਲਮਾਨ ਧਰਮ ਵਿੱਚ ਧਰਮ ਦੀ ਜਿਹੜੀ ਪ੍ਰੀਖਿਆ ਹੈ ਕਰਾਮਾਤ ਮੰਨੀ ਗਈ, ਸਾਡੇ ਧਰਮ ਵਿੱਚ ਕਰਾਮਾਤ ਕਹਿਰ ਹੈ ਨਹੀਂ ਦਿਖਾਈ ਜਾਂਦੀ। ਕਰਾਮਾਤ ਦਿਖਾਉਣ ਦੀ ਮਨਾਹੀ, ਲੇਕਿਨ ਮੁਸਲਮਾਨ ਧਰਮ ਵਿੱਚ ਕਰਾਮਾਤ ਮੁਆਜ਼ਜ਼ਾ ਦਿਖਾਉਣਾ ਇਹ ਧਰਮ ਦਾ ਪ੍ਰਮਾਣ ਮੰਨਿਆ ਗਿਆ। ਜੇ ਤੂੰ ਕਰਾਮਾਤ ਵਿਖਾ ਸਕਦਾ ਤਾਂ ਤੂੰ ਮੰਨ ਲਿਆ ਵੀ ਤੇਰੇ ਕੋਲ ਕੋਈ ਤਾਕਤ ਹੈ, ਕਰਾਮਾਤ ਵਿਖਾ। ਇਤਿਹਾਸ ਵਿੱਚ ਬਹੁਤ ਸਾਰੇ ਪ੍ਰਮਾਣ ਮਿਲਣਗੇ। ਉਹ ਕਰਾਮਾਤ ਨਾਲ ਧਰਮ ਨੂੰ ਜੋੜ ਕੇ ਵੇਖਦੇ ਨੇ, ਕਿਸੇ ਦੀ ਆਤਮਿਕ ਸ਼ਕਤੀ ਇਸ ਗੱਲ ਨਾਲ ਵੇਖਦੇ ਨੇ ਵੀ ਕਰਾਮਾਤ ਕਿੰਨੀ ਕੁ ਵੱਡੀ ਦਿਖਾਉਣ ਹੈ। ਅਤੇ ਪੀਰ ਦਸਤਗੀਰ ਨੂੰ ਆਪਣੀਆਂ ਕਰਾਮਾਤਾਂ 'ਤੇ ਮਾਣ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਸਵਾਲ ਕਰਦਾ ਮੇਰੇ ਤਿੰਨ ਸਵਾਲਾਂ ਦਾ ਜਵਾਬ ਦਿਓ, ਜੇ ਜਵਾਬ ਦੇ ਦਿਓਗੇ ਤਾਂ ਤੁਹਾਨੂੰ ਇੱਥੇ ਰਹਿਣ ਦੀ ਆਗਿਆ ਮਿਲੇਗੀ, ਨਹੀਂ ਤਾਂ ਯਾਦ ਰੱਖਿਓ ਜਲੀਲ ਕਰਕੇ ਕਰ ਦਿੱਤੇ ਜਾਓਗੇ ਅਤੇ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ ਦੱਸੋ ਪੀਰ ਜੀ ਜਵਾਬ ਕਿਹੜੇ। ਸਵਾਲ ਜਦੋਂ ਦਿਓਗੇ ਕੀ ਕਹਿਣਾ ਚਾਹੁੰਦੇ ਹੋ, ਕਿਹਦੀ ਗੱਲ ਦਾ ਜਵਾਬ ਲੈਣਾ ਚਾਹੁੰਦੇ ਹੋ, ਦੱਸੋ ਕਿਹੜਾ ਸਵਾਲ ਕਰਨਾ ਚਾਹੁੰਦੇ ਹੋ। ਅਤੇ ਪੀਰ ਦਸਤਗੀਰ ਨੇ ਤਿੰਨ ਸਵਾਲ ਕੀਤੇ, ਬਾਬਾ ਮੇਰਾ ਪਹਿਲਾ ਸਵਾਲ ਹੈ ਕਿ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੀ ਸੀ। ਅਧਿਆਤਮਕਵਾਦ ਦੀ ਕਹਾਣੀ ਹੈ, ਆਮ ਅਸੀਂ ਤੁਹਾਡੀ ਜਿਹੜੇ ਜੰਗਾਂ ਅਤੇ ਯੁੱਧਾਂ ਦੀ ਕਹਾਣੀ ਕਰਦੇ, ਅਸੀਂ ਸੂਰਬੀਰ ਬਹਾਦਰਾਂ ਦੀ ਕਹਾਣੀ ਸੁਣਾਉਂਦੇ ਹਾਂ, ਪਰ ਆਹ ਪਰਮਾਰਥੀ ਬਚਨ ਨੇ ਕੁਝ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਧਿਰਿਆਂ ਵਿੱਚ ਕਰਨ, ਕੋਈ ਗੱਲ ਸਾਡੇ ਹਿਰਦੇ ਵਿੱਚ ਵੱਸ ਜਾਏ। ਮੇਰਾ ਪਹਿਲਾ ਸਵਾਲ ਹੈ ਕਿ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੀ ਸੀ, ਅਤੇ ਮੇਰਾ ਦੂਜਾ ਸਵਾਲ ਹੈ ਜੇ ਰੱਬ ਹੈ ਤਾਂ ਦਿਖਦਾ ਕਿਉਂ ਨਹੀਂ। ਕੀ ਰੱਬ ਕਿਸੇ ਨੇ ਆਪਣੀਆਂ ਅੱਖਾਂ ਨਾਲ ਵੇਖਿਆ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਹਨੂੰ ਨਿਰੰਕਾਰ ਕਿਹਾ ਜਿਹਦਾ ਕੋਈ ਆਕਾਰ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ 'ਤੇ ਪ੍ਰਭ ਭਿੰਨ। ਉਹ ਕਿਸੇ ਨੇ ਅੱਖਾਂ ਨਾਲ ਵੇਖਿਆ? ਉਹ ਪੀਰ ਦਸਤਗੀਰ ਸਵਾਲ ਕਰਦਾ, ਬਾਬਾ ਪਹਿਲਾ ਸਵਾਲ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੀ ਸੀ, ਮੇਰਾ ਦੂਜਾ ਸਵਾਲ ਜੇ ਰੱਬ ਹੈ ਤਾਂ ਦਿਖਦਾ ਕਿਉਂ ਨਹੀਂ, ਮੇਰਾ ਤੀਜਾ ਸਵਾਲ ਰੱਬ ਕੀ ਕਰਦਾ, ਰੱਬ ਦੇ ਕੰਮ ਕੀ ਨੇ। ਹੁਣ ਪੀਰ ਦਸਤਗੀਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿਹੜੇ ਤਿੰਨ ਸਵਾਲ ਕਰਦਾ, ਉਹਨਾਂ ਨੂੰ ਕਵਿਤਾ ਦੀ ਸ਼ਕਲ ਵਿੱਚ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜੱਟਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦੀ ਤੁਹਾਡੇ ਸਾਹਮਣੇ ਇਉਂ ਕਹਿਣ ਲੱਗੇ।
ਬੋਲਿਆ ਗੁਰੂ ਜੀ ਹੁਣ ਦੇਰ ਨਾ ਲਾਓ ਇਉਂ ਪੀਰ ਬੋਲਿਆ ਗੁਰੂ ਜੀ ਹੁਣ ਦੇਰ ਨਾ ਲਾਓ
ਮਹਾਰਾਜ ਕਹਿਣ ਲੱਗੇ ਨੇ ਪੀਰ ਜੀ ਜਵਾਬ ਤੁਹਾਨੂੰ ਤਿੰਨਾਂ ਸਵਾਲਾਂ ਦੇ ਦਿੱਤੇ ਜਾਣਗੇ ਪਰ ਇੱਕ ਬਚਨ ਸਾਡੇ ਨਾਲ ਸਾਂਝਾ ਕਰੋ ਜੋ ਆਖਾਂਗੇ ਤੁਹਾਨੂੰ ਮੰਨਣਾ ਪਏਗਾ ਜਿਵੇਂ ਅਸੀਂ ਆਖਾਂਗੇ ਤੁਹਾਨੂੰ ਕਰਨਾ ਪਏਗਾ ਤੇ ਮੱਥੇ 'ਤੇ ਤਿਉੜੀ ਪਾ ਕੇ ਪੀਰ ਦਸਗੀਰ ਕਹਿੰਦਾ ਬਾਬਾ ਐਸਾ ਨਹੀਂ ਹੋਏਗਾ, ਤੂੰ ਮੇਰੇ ਕੋਲ ਕੋਈ ਉਹ ਬਚਨ ਕਰਵਾ ਲਵੇ ਕਿ ਮੇਰੇ ਇੱਕ ਧਰਮ ਦੀ ਤੋਹੀਨ ਹੋ ਜਾਏ, ਮੇਰੇ ਧਰਮ ਦੀ ਬੇਅਦਬੀ ਹੋ ਜਾਏ, ਮੈਂ ਉਹ ਕੁਝ ਨਹੀਂ ਕਰਨਾ ਜਿਹਦੇ ਨਾਲ ਮੇਰੇ ਇਸਲਾਮ ਨੂੰ ਚੈਲੰਜ ਹੋ ਜਾਏ, ਮੇਰੇ ਧਰਮ ਦੀ ਬੇਅਦਬੀ ਹੋ ਜਾਏ, ਮੈਂ ਕੁਝ ਨਹੀਂ ਕਰਾਂਗਾ। ਤੇ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨੇ ਪੀਰ ਦਸਗੀਰ ਰੱਬ ਇੱਕੋ ਹੀ ਹੈ, ਵੱਖ ਵੱਖ ਧਰਮਾਂ ਨੇ ਉਹਨੂੰ ਵੱਖ ਵੱਖ ਤਰੀਕੇ ਨਾਲ ਕਹਿ ਦਿੱਤਾ, ਕੋਈ ਐਸਾ ਵਚਨ ਨਹੀਂ ਕਰਾਂਗੇ ਜਿਹਦੇ ਨਾਲ ਤੇਰੇ ਧਰਮ ਦੀ ਬੇਅਦਬੀ ਹੋਵੇ, ਪਰ ਸਾਡਾ ਵਚਨ ਤੈਨੂੰ ਮੰਨਣਾ ਪਏਗਾ। ਤੇ ਪੀਰ ਦਸਗੀਰ ਕਹਿਣ ਲੱਗਾ ਠੀਕ ਹੈ ਮੈਂ ਤੁਹਾਡਾ ਬਚਨ ਮੰਨਾਂਗਾ, ਲੇਕਿਨ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ ਪੀਰ ਜੀ ਫਿਰ ਐਸਾ ਕਰੋ, ਤੁਹਾਡੇ ਪਹਿਲੇ ਸਵਾਲ ਦਾ ਜਵਾਬ ਦੇਣ ਲੱਗਿਆਂ ਤੇ ਇੱਕ ਮੋਤੀਆਂ ਦਾ ਭਰਿਆ ਹੋਇਆ ਥਾਲ ਮੰਗਾ। ਤੇ ਪੀਰ ਦਸਗੀਰ ਬੜਾ ਹੈਰਾਨ ਹੈ, ਮੇਰਾ ਸਵਾਲ ਇਹ ਹੈ ਕਿ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੀ ਸੀ ਤੇ ਬਾਬਾ ਮੋਤੀਆਂ ਦਾ ਭਰਿਆ ਥਾਲ ਮੰਗਾਉਂਦਾ। ਹੈਰਾਨ ਹੋ ਕੇ ਕਹਿਣ ਲੱਗਾ ਬਾਬਾ ਮੋਤੀਆਂ ਦੇ ਥਾਲ ਦਾ ਮੇਰੇ ਸਵਾਲ ਨਾਲ ਕੋਈ ਸੰਬੰਧ ਨਹੀਂ। ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨੇ ਕਿ ਇਹ ਥਾਲ ਮੰਗਣ ਨਾਲ ਤੇਰੇ ਧਰਮ ਦੀ ਬੇਅਦਬੀ ਹੁੰਦੀ ਹੈ? ਕਹਿਣ ਲੱਗਾ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਮੰਗਾ ਦਿਓ। ਹੁਣ ਪੀਰ ਦਸਤਗੀਰ ਦੇ ਮਨ ਵਿੱਚ ਐਸਾ ਖਿਆਲ ਆ ਗਿਆ ਸ਼ਾਇਦ ਫਕੀਰ ਤੇ ਹੈ ਲੇਕਿਨ ਮਨ ਵਿੱਚ ਲਾਲਚ ਹੈ, ਸਵਾਲ ਦਾ ਜਵਾਬ ਤੇ ਦੇਵੇਗਾ ਲੇਕਿਨ ਮੋਤੀ ਆਪਣੇ ਕੋਲ ਰੱਖ ਲਵੇਗਾ, ਮੋਤੀਆਂ ਨੂੰ ਆਪਣੇ ਬੋਝੇ ਵਿੱਚ ਪਾ ਲਵੇਗਾ, ਸਵਾਲ ਦਾ ਜਵਾਬ ਤੇ ਦੇਵੇਗਾ ਲੇਕਿਨ ਮਨ ਵਿੱਚ ਲਾਲਚ ਆ ਗਿਆ, ਇਸ ਕਰਕੇ ਮੋਤੀਆਂ ਦਾ ਭਰਿਆ ਥਾਲ ਬਣਾਉਂਦਾ। ਉਹਨੇ ਇੱਕ ਵਾਰੀ ਫਿਰ ਆਖਿਆ ਐ ਦਰਵੇਸ਼ ਮੇਰੇ ਸਵਾਲ ਨਾਲ ਇਹਦਾ ਤਲਕ ਤੇ ਕੋਈ ਨਹੀਂ, ਲੇਕਿਨ ਜੇ ਤੁਸੀਂ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਮੋਤੀਆਂ ਦਾ ਭਰਿਆ ਹੋਇਆ ਥਾਲ ਮੰਗਾ ਕੇ ਦੇ ਸਕਦਾ। ਹੁਣ ਉੱਥੇ ਪੀਰ ਦਸਗੀਰ ਦੇ ਚੇਲੇ ਨੇ, ਪੀਰ ਦਸਗੀਰ ਨੇ ਇਸ਼ਾਰਾ ਕੀਤਾ ਜਾਓ ਇੱਕ ਮੋਤੀਆਂ ਦਾ ਭਰਿਆ ਹੋਇਆ ਥਾਲ ਲੈ ਕੇ। ਤੇ ਪੀਰ ਦਸਗੀਰ ਦੇ ਚੇਲਿਆਂ ਨੇ ਮੋਤੀਆਂ ਦਾ ਭਰਿਆ ਥਾਲ ਲਿਆਂਦਾ ਤੇ ਲਿਆ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਹੱਥ ਕਮਲਾਂ ਵਿੱਚ ਫੜਾ ਦਿੱਤਾ। ਗੁਰੂ ਬਾਬੇ ਦੇ ਪ੍ਰਚਾਰ ਦਾ ਢੰਗ, ਗੁਰੂ ਨਾਨਕ ਦੇਵ ਮਹਾਰਾਜ ਨੇ ਮੋਤੀਆਂ ਦਾ ਭਰਿਆ ਥਾਲ ਆਪਣੇ ਹੱਥ ਵਿੱਚ ਫੜਿਆ, ਉਹਨਾਂ ਮੋਤੀਆਂ ਨੂੰ ਗੌਰ ਨਾਲ ਤੱਕਿਆ ਤੇ ਅੱਗੇ ਜਾ ਕੇ ਪੀਰ ਦਸਗੀਰ ਨੂੰ ਫੜਾਉਂਦਿਆਂ ਮੋਤੀਆਂ ਦਾ ਥਾਲ ਪਕੜਾਉਂਦਿਆਂ ਆਖਿਆ ਪੀਰ ਜੀ ਆਹ ਪਕੜੋ ਮੋਤੀਆਂ ਦਾ ਥਾਲ। ਤੇ ਪੀਰ ਹੋਰ ਅਚੰਭੇ ਵਿੱਚ ਪੈ ਗਿਆ, ਇਹ ਕੀ ਹੋਇਆ? ਪਹਿਲਾਂ ਮੋਤੀਆਂ ਦਾ ਭਰਿਆ ਥਾਲ ਮੰਗਾਉਂਦਾ ਤੇ ਹੁਣ ਇਹ ਥਾਲ ਜਦੋਂ ਇਹਦੇ ਹੱਥ ਵਿੱਚ ਆਇਆ ਤੇ ਮੈਨੂੰ ਫੜਾ ਦਿੱਤਾ। ਉਹਦੇ ਮਨ ਦਾ ਅੱਧਾ ਸ਼ੰਕਾ ਨਿਵਰਤ ਹੋ ਗਿਆ, ਲਾਲਚੀ ਨਹੀਂ, ਜੇ ਲਾਲਚੀ ਹੁੰਦਾ ਤੇ ਮੋਤੀਆਂ ਦਾ ਥਾਲ ਮੈਨੂੰ ਨਾ ਦਿੰਦਾ, ਇਹ ਤੇ ਥਾਲ ਮੈਨੂੰ ਪਕੜਾ ਦਿੱਤਾ। ਤੇ ਇੱਕ ਵਾਰੀ ਫਿਰ ਕਹਿੰਦਾ ਬਾਬਾ ਪਹਿਲਾਂ ਮੋਤੀਆਂ ਦਾ ਭਰਿਆ ਥਾਲ ਮੰਗਾਇਆ ਫਿਰ ਮੈਨੂੰ ਪਕੜਾ ਦਿੱਤਾ, ਇਹਦੇ ਨਾਲ ਮੇਰੇ ਸਵਾਲ ਦਾ ਕੋਈ ਸੰਬੰਧ ਨਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਪੀਰ ਜੀ ਜਵਾਬ ਦੇਣ ਲੱਗਿਆ ਤੁਹਾਡੇ ਸਵਾਲ ਦਾ ਜਵਾਬ ਦੇਣ ਵਾਸਤੇ ਦੀ ਲੋੜ ਸੀ ਤਾਂ ਕਿ ਤੁਹਾਡੇ ਮਨ ਦੇ ਸ਼ੰਕੇ ਨੂੰ ਨਿਵਰਤ ਕੀਤਾ ਜਾ ਸਕੇ, ਤੁਹਾਡੇ ਮਨ ਵਿੱਚ ਜਿਹੜਾ ਸਵਾਲ ਹੈ ਉਹਦਾ ਹੱਲ ਕੀਤਾ ਜਾ ਸਕੇ। ਹੁਣ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗਿਆ ਲੇਕਿਨ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰੀ ਹੈ, ਇਹਨਾਂ ਮੋਤੀਆਂ ਨੂੰ ਗਿਣੋ, ਇਹ ਮੋਤੀ ਕਿੰਨੇ ਨੇ? ਜਦੋਂ ਮੋਤੀਆਂ ਦੀ ਗਿਣਤੀ ਹੋ ਜਾਏਗੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਜਾਏਗਾ। ਹੁਣ ਪੀਰ ਹੋਰ ਅਚੰਭੇ ਵਿੱਚ ਫਸਦਾ, ਮੋਤੀਆਂ ਨੂੰ ਗਿਣਨਾ, ਸਵਾਲ ਇਹ ਹੈ ਕਿ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੀ ਸੀ ਤੇ ਮੈਨੂੰ ਮੋਤੀਆਂ ਦੀ ਗਿਣਤੀ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮੋਤੀਆਂ ਦੀ ਗਿਣਤੀ ਕਰੋ ਫਿਰ ਸਵਾਲ ਦਾ ਜਵਾਬ ਦਿੱਤਾ ਜਾਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੀਰ ਜੀ ਜੇ ਸਵਾਲ ਦਾ ਜਵਾਬ ਲੈਣਾ ਤੇ ਮੋਤੀਆਂ ਨੂੰ ਗਿਣੋ। ਉਹ ਕਹਿਣ ਲੱਗਾ ਮੇਰੇ ਕੋਲ ਚੇਲੇ ਨੇ, ਮੇਰੇ ਮਰੀਦ ਨੇ, ਮੈਂ ਇਹਨਾਂ ਤੋਂ ਗਿਣਾ ਦਿੰਦਾ। ਸਤਿਗੁਰੂ ਕਹਿੰਦੇ ਨੇ ਨਹੀਂ ਪੀਰ ਜੀ, ਬਚਨ ਤੁਹਾਡਾ ਤੇ ਸਾਡਾ ਇਹ ਹੋਇਆ ਕਿ ਜੋ ਤੁਹਾਨੂੰ ਆਖਾਂਗੇ ਤੁਸੀਂ ਕਰੋਗੇ। ਤੁਸੀਂ ਆਖਿਆ ਸੀ ਮੇਰੇ ਧਰਮ ਦੀ ਬੇਅਦਬੀ ਨਾ ਹੋਵੇ, ਧਰਮ ਦੀ ਬੇਅਦਬੀ ਕੋਈ ਹੁੰਦੀ ਨਹੀਂ, ਤੁਸੀਂ ਮੰਨ ਗਏ ਤੇ ਹੁਣ ਮੋਤੀਆਂ ਨੂੰ ਗਿਣਨਾ ਸ਼ੁਰੂ ਕਰੋ। ਹੁਣ ਪੀਰ ਕੋਲ ਕੋਈ ਦਲੀਲ ਨਹੀਂ ਤੇ ਉਹ ਮੋਤੀਆਂ ਨੂੰ ਗਿਣਨੇ ਆਰੰਭ ਕਰਦੇ, ਮੋਤੀਆਂ ਦਾ ਭਰਿਆ ਥਾਲ, ਉਹਨੂੰ ਪਤਾ ਹੈ ਵਕਤ ਲੱਗੇਗਾ ਗਿਣਤੀ ਕਰਨੀ, ਲੇਕਿਨ ਉਹ ਗਿਣਤੀ ਸ਼ੁਰੂ ਕਰਦੇ ਜਿਵੇਂ ਆਪਾਂ ਆਮ ਰਵਾਇਤੀ ਤੌਰ 'ਤੇ ਗਿਣਦੇ ਹਾਂ, 1, 2, 3, 4, 5, 6, 7, 8 ਜਿਵੇਂ ਆਪਾਂ ਗਿਣਦੇ ਹਾਂ। ਜਦੋਂ ਗਿਣਤੀ ਕਰਦਾ ਕਰਦਾ ਅੱਗੇ ਚਲਾ ਜਾਂਦਾ, 15, 16 ਤੇ ਚਲਾ ਜਾਂਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਪੀਰ ਜੀ ਰੁਕ ਜਾਓ, ਤੁਸੀਂ ਗਿਣਦੇ ਗਿਣਦੇ ਗਲਤੀ ਕਰ ਗਏ। ਤੁਹਾਡੇ ਵਰਗੇ ਬੰਦੇ ਨੂੰ ਗਲਤੀ ਕਰਨੀ ਸ਼ੋਭਾ ਨਹੀਂ ਦਿੰਦੀ, ਇਹ ਮੋਤੀ ਜਿਹੜੇ ਗਿਣੇ ਨੇ ਇਹਨਾਂ ਨੂੰ ਥਾਲੀ ਵਿੱਚ ਰੱਖ ਦਿਓ ਤੇ ਦੁਬਾਰਾ ਮੋਤੀ ਗਿਣੋ। ਹੁਣ ਪੀਰ ਬੜਾ ਹੈਰਾਨ ਹੈ, ਗੁੱਸੇ ਵਿੱਚ ਵੀ ਹੈ, ਮੱਥੇ ਦੀ ਤਿਉੜੀ ਡੂੰਘੀ ਹੁੰਦੀ ਜਾਂਦੀ ਹੈ। ਕਹਿਣ ਲੱਗਾ ਬਾਬਾ ਮੈਂ ਮੋਤੀ ਧਿਆਨ ਨਾਲ ਗਿਣੇ ਨੇ ਤੇ ਕੋਈ ਗਿਣਤੀ ਵਿੱਚ ਫਰਕ ਨਹੀਂ। ਮਹਾਰਾਜ ਕਹਿਣ ਲੱਗੇ ਨੇ ਪੀਰ ਜੀ ਗਲਤੀ ਹੋ ਜਾਂਦੀ ਹੈ, ਬੰਦੇ ਕੋਲੋਂ ਗਲਤੀ ਹੋ ਜਾਂਦੀ ਹੈ, ਗਲਤੀ ਨੂੰ ਸਵੀਕਾਰ ਕਰੋ ਤੇ ਜਿੰਨੇ ਮੋਤੀ ਗਿਣੇ ਨੇ, ਬਹੁਤੀ ਵੱਡੀ ਗੱਲ ਨਹੀਂ, ਜਿੰਨੇ ਮੋਤੀ ਗਿਣੇ ਨੇ ਇਹਨਾਂ ਨੂੰ ਥਾਲ ਵਿੱਚ ਰੱਖ ਦਿਓ ਤੇ ਦੁਬਾਰਾ ਮੋਤੀ ਗਿਣਨੇ ਸ਼ੁਰੂ ਕਰੋ ਤਾਂ ਕਿ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਏ। ਹੁਣ ਪੀਰ ਦਸਗੀਰ ਜਿਹਦੇ ਕੋਲ ਕੋਈ ਦਲੀਲ ਬਾਕੀ ਨਹੀਂ ਬਚੀ, ਗੁਰੂ ਬਾਬੇ ਦਾ ਬਚਨ ਮੰਨ ਕੇ ਮੋਤੀਆਂ ਨੂੰ ਫਿਰ ਥਾਲ ਵਿੱਚ ਰੱਖਦੇ ਤੇ ਹੁਣ ਗਿਣਤੀ ਉਹਨੇ ਆਰੰਭ ਕਰਨੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪੀਰ ਜੀ ਮੋਤੀ ਧਿਆਨ ਨਾਲ ਗਿਣਿਓ, ਕਿਤੇ ਗਲਤੀ ਨਾ ਹੋ ਜਾਵੇ। ਬਹੁਤ ਧਿਆਨ ਨਾਲ ਗਿਣਿਓ, ਕਿਤੇ ਗਲਤੀ ਨਾ ਹੋ ਜਾਵੇ। ਤੇ ਪੀਰ ਦਸਗੀਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੁਣਾ ਕੇ ਮੋਤੀ ਗਿਣਨੇ ਆਰੰਭ ਕਰਦਾ, ਦਿਖਾ ਦਿਖਾ ਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ, ਜਦੋਂ ਇੱਥੇ ਤੱਕ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ ਨੇ, ਪੀਰ ਜੀ ਗਲਤੀ ਫੇਰ ਕਰ ਗਏ, ਗਲਤੀ ਤੁਹਾਡੇ ਕੋਲੋਂ ਫੇਰ ਹੋ ਗਈ। ਹੁਣ ਤੇ ਪੀਰ ਦੇ ਗੁੱਸੇ ਦਾ ਪੈਮਾਨਾ ਹੈ ਜਿਹੜਾ ਸਬਰ ਦਾ ਪੈਮਾਨਾ ਭਰ ਗਿਆ। ਉਹਨੇ ਆਖਿਆ, ਬਾਬਾ ਮੇਰੇ ਸਵਾਲ ਨੂੰ ਹੋਰ ਪਾਸੇ ਤਾੜਨਾ ਚਾਹੁੰਦਾ, ਆ ਵੇਖ ਮੇਰੇ ਹੱਥ ਤੇ ਜਿੰਨੇ ਮੋਤੀ ਮੈਂ ਗਿਣੇ ਨੇ, ਮੇਰੇ ਹੱਥ ਤੇ ਓਨੀ ਗਿਣਤੀ ਦੇ ਮੋਤੀ ਪਏ ਨੇ, ਮੈਂ ਕੋਈ ਗਲਤੀ ਨਹੀਂ ਕੀਤੀ। ਜਿੰਨੇ ਮੋਤੀ ਮੈਂ ਜ਼ਬਾਨ ਵਿੱਚੋਂ ਆਖੇ ਨੇ ਨਾ, ਓਨੇ ਮੋਤੀ ਮੇਰੇ ਹਥੇਲੀ ਉੱਤੇ ਪਏ ਨੇ, ਮੈਂ ਕੋਈ ਗਲਤੀ ਨਹੀਂ ਕੀਤੀ, ਤੁਹਾਨੂੰ ਭੁਲੇਖਾ ਲੱਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪੀਰ ਜੀ ਸਵਾਲ ਦਾ ਜਵਾਬ ਲੈਣ ਵਾਸਤੇ ਗਿਣਤੀ ਕਰਨੀ, ਠੀਕ ਗਿਣਤੀ ਕਰਨੀ ਜ਼ਰੂਰੀ ਹੈ, ਇਸ ਕਰਕੇ ਇਹ ਮੋਤੀ ਜਿਹੜੇ ਗਿਣੇ ਨੇ ਇਹਨਾਂ ਨੂੰ ਫਿਰ ਇੱਕ ਵਾਰੀ ਥਾਲ ਵਿੱਚ ਰੱਖ ਦਿਓ। ਹੁਣ ਤੀਜੀ ਵਾਰੀ ਗਿਣਤੀ ਕਰੋ, ਧਿਆਨ ਨਾਲ ਕਰਿਓ ਅਤੇ ਗਲਤੀ ਨਾ ਕਰਿਓ। ਪਹਿਲਾਂ ਦੋ ਵਾਰੀ ਗਲਤੀ ਹੋ ਗਈ ਅਤੇ ਤੁਹਾਡੇ ਵਰਗਾ ਬੰਦਾ ਜਿਹੜਾ ਰੱਬ ਦੀ ਦੁਨੀਆਂ ਦਾ ਬੰਦਾ ਕਹਾਉਂਦਾ, ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਕੋਲ ਬਹੁਤ ਵੱਡੀ ਸ਼ਕਤੀ ਹੈ, ਮੈਂ ਧਰਮ ਦੇ ਬਹੁਤ ਉੱਚੇ ਮੁਕਾਮ 'ਤੇ ਪਹੁੰਚਿਆ, ਉਹ ਮੁਕਾਮ ਜਿੱਥੇ ਮਨੁੱਖ ਦੇ ਮਨ ਵਿੱਚ ਸੂਖਮ ਜੀ ਹਉਮੈ ਆ ਜਾਂਦੀ, ਹੰਕਾਰ ਆ ਜਾਂਦਾ। ਤੁਹਾਡੇ ਵਰਗੇ ਬੰਦੇ ਨੂੰ ਗਲਤੀਆਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ, ਹੁਣ ਧਿਆਨ ਨਾ ਗਿਣਿਓ, ਹੁਣ ਕਿਤੇ ਗਲਤੀ ਨਾ ਹੋ ਜਾਵੇ। ਅਤੇ ਪੀਰ ਦਸਗੀਰ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਮੰਨ ਕੇ ਮੁੜ ਕੇ ਉਹ ਮੋਤੀ ਸਨ ਜਿਹੜੇ, ਉਹਨਾਂ ਨੂੰ ਫਿਰ ਥਾਲੀ ਵਿੱਚ ਰੱਖ ਦਿੱਤਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਫਿਰ ਕਹਿੰਦੇ ਨੇ, ਪੀਰ ਜੀ ਹੁਣ ਜ਼ਰਾ ਧਿਆਨ ਨਾਲ ਗਿਣਿਓ, ਹੁਣ ਗਲਤੀ ਨਾ ਹੋਵੇ। ਅਤੇ ਪੀਰ ਦਸਗੀਰ ਗੁਰੂ ਬਾਬੇ ਨੂੰ ਬਿਲਕੁਲ ਪ੍ਰਭਾਵਿਤ ਹੋ ਕੇ, ਗੁਰੂ ਬਾਬੇ ਨੂੰ ਮੁਖਾਤਬ ਹੋ ਕੇ ਕਹਿੰਦਾ, ਲੈ ਬਾਬਾ ਹੁਣ ਮੈਂ ਗਿਣਨ ਲੱਗਾ, ਹੁਣ ਤੁਸੀਂ ਧਿਆਨ ਰੱਖਿਓ, ਹੁਣ ਮੈਂ ਗਲਤੀ ਨਹੀਂ ਕਰਾਂਗਾ, ਗਲਤੀ ਪਹਿਲਾਂ ਵੀ ਨਹੀਂ ਕੀਤੀ, ਤੁਹਾਡਾ ਬਚਨ ਮੰਨ ਲਿਆ, ਮੈਂ ਮੋਤੀ ਰੱਖ ਦਿੱਤੇ ਥਾਲ ਵਿੱਚ, ਹੁਣ ਹਰਗਿਜ਼ ਨਹੀਂ ਰੱਖਾਂਗਾ, ਹੁਣ ਧਿਆਨ ਰੱਖਿਓ, ਹੁਣ ਮੈਂ ਗਲਤੀ ਨਹੀਂ ਕਰਾਂਗਾ, ਅਤੇ ਜਿੱਥੇ ਗਲਤੀ ਕੀਤੀ ਮੈਨੂੰ ਕਹਿ ਦਿਓ, ਮੈਂ ਰੁਕ ਜਾਵਾਂਗਾ, ਜਿੱਥੇ ਗਲਤੀ ਹੋਵੇ ਉਸੇ ਵਕਤ ਕਹਿਣਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ, ਪੀਰ ਜੀ ਗਿਣੋ ਮੋਤੀ। ਪੀਰ ਨੇ ਇੱਕ ਮੋਤੀ ਚੱਕਿਆ ਅਤੇ ਆਪਣੀ ਜ਼ੁਬਾਨ ਵਿੱਚੋਂ ਆਖਿਆ ਇੱਕ। ਮਹਾਰਾਜ ਕਹਿੰਦੇ, ਪੀਰ ਜੀ ਗਲਤੀ ਫਿਰ ਹੋ ਗਈ, ਹੁਣ ਤੇ ਹੱਦ ਹੋ ਗਈ। ਜਦੋਂ ਮਹਾਰਾਜ ਨੇ ਆਖਿਆ, ਪੀਰ ਜੀ ਗਲਤੀ ਹੋ ਗਈ, ਕਹਿਣ ਲੱਗਾ ਹੁਣ ਕੋਈ ਗਲਤੀ ਨਹੀਂ, ਉਹ ਮੋਤੀ ਮੇਰੀ ਉਂਗਲ ਅਤੇ ਅੰਗੂਠੇ ਦੇ ਵਿਚਕਾਰ ਹੈ, ਇੱਕੋ ਹੀ ਮੋਤੀ ਹੈ, ਹੁਣ ਕੋਈ ਗਲਤੀ ਨਹੀਂ, ਮੈਂ ਸਪਸ਼ਟ ਹਾਂ ਕਿ ਹੁਣ ਮੇਰੀ ਕੋਈ ਗਲਤੀ ਨਹੀਂ, ਮੋਤੀ ਮੇਰੇ ਕੋਲ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਪੀਰ ਜੀ ਤੁਸੀਂ ਗਿਣਤੀ ਠੀਕ ਕੀਤੀ। ਕਹਿਣ ਲੱਗਾ ਹਾਂ ਇੱਕ। ਮਹਾਰਾਜ ਕਹਿੰਦੇ, ਫਿਰ ਇੱਕ ਤੋਂ ਪਹਿਲਾਂ ਕੀ ਸੀ? ਹੁਣ ਇੱਕ ਤੋਂ ਪਹਿਲਾਂ ਦੁਨੀਆਂ ਵਿੱਚ ਕੀ ਸੀ, ਸਾਨੂੰ ਇਸ ਗੱਲ ਦਾ ਜਵਾਬ ਦੇ, ਗਿਣਤੀ ਵਿੱਚ ਇੱਕ ਤੋਂ ਪਹਿਲਾਂ ਕੀ ਹੈ? ਅਤੇ ਪੀਰ ਦਸਗੀਰ ਕਹਿਣ ਲੱਗਾ ਕਿ ਇੱਕ ਤੋਂ ਪਹਿਲਾਂ ਤਾਂ ਜੀਰੋ ਹੁੰਦੀ ਹੈ, ਸਿਫਰ ਹੁੰਦੀ ਹੈ, ਕੁਝ ਵੀ ਨਹੀਂ ਹੁੰਦਾ। ਸਾਡੀ ਮਹਾਰਾਜ ਕਹਿੰਦੇ, ਤੇਰੀ ਕੁਰਾਨ ਕੀ ਕਹਿੰਦੀ ਹੈ? ਕਹਿਣ ਲੱਗਾ, ਸਾਡੀ ਕੁਰਾਨ ਕਹਿੰਦੀ ਹੈ ਕਿ ਜੋ ਕੁਝ ਪੈਦਾ ਕੀਤਾ ਪਰਮਾਤਮਾ ਨੇ ਪੈਦਾ ਕੀਤਾ, ਪਰਮਾਤਮਾ ਪਹਿਲਾਂ, ਪਰਮਾਤਮਾ ਤੋਂ ਪਹਿਲਾਂ ਦੁਨੀਆਂ ਵਿੱਚ ਕੁਝ ਨਹੀਂ ਸੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ, ਜਿਵੇਂ ਇੱਕ ਤੋਂ ਪਹਿਲਾਂ ਜੀਰੋ ਹੈ ਅਤੇ ਇਸੇ ਤਰੀਕੇ ਨਾਲ ਪਰਮਾਤਮਾ ਇੱਕ ਹੈ ਅਤੇ ਇੱਕ ਤੋਂ ਪਹਿਲਾਂ ਦੁਨੀਆਂ ਵਿੱਚ ਕੁਝ ਨਹੀਂ ਸੀ, ਕੀ ਤੇਰੀ ਕੁਰਾਨ ਇਸ ਗੱਲ ਨੂੰ ਮੰਨਦੀ ਹੈ? ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਪੀਰ ਨੂੰ ਪਹਿਲੇ ਸਵਾਲ ਦਾ ਜਵਾਬ ਦਿੱਤਾ ਕਿ ਉਹ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੁਝ ਨਹੀਂ ਸੀ, ਤੇਰਾ ਧਰਮ ਵੀ ਇਹ ਗੱਲ ਕਹਿੰਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸੱਚ ਦਾ ਉਪਦੇਸ਼ ਦੇ ਕੇ ਪੀਰ ਦੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਕਿ ਰੱਬ ਤੋਂ ਪਹਿਲਾਂ ਦੁਨੀਆਂ ਵਿੱਚ ਕੁਝ ਨਹੀਂ ਸੀ, ਜੋ ਕੁਝ ਬਣਿਆ ਇਹ ਰੱਬ ਨੇ ਬਣਾਇਆ। ਗੁਰੂ ਨਾਨਕ ਦੇਵ ਮਹਾਰਾਜ ਜਿਵੇਂ ਅਜੀਬ ਤਰੀਕੇ ਦੇ ਨਾਲ ਉਹ ਪੀਰ ਦੇ ਸਵਾਲ ਦਾ ਜਵਾਬ ਦੇ ਕੇ ਉਹਨੂੰ ਆਪਣੇ ਚਰਨਾਂ ਵਿੱਚ ਜੋੜਨ ਵਾਸਤੇ, ਨਿਰੰਕਾਰ ਦੇ ਚਰਨਾਂ ਵਿੱਚ ਜੋੜਨ ਵਾਸਤੇ ਉਪਦੇਸ਼ ਕਰਨ ਲੱਗੇ ਨੇ, ਉਹ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਆਖਰੀ ਕਵਿਤਾ ਵਿੱਚ ਇਉਂ ਕਰ ਰਿਹਾ।
ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ
ਅੱਗਿਆ ਫੇਰ ਗਿਣੋ ਗਲਤੀ ਨੀ ਕਰਨੀ, ਹੁੰਦੀ ਗਲਤੀ ਹਮੇਸ਼ਾ ਔਖੀ ਜਰਨੀ, ਗੱਲ ਪੀਰ ਨੂੰ ਸਮਝ ਆਈ ਪਰਨੀ, ਐਨੀ ਆਖ ਕੇ ਗਣੇ ਨੂੰ ਮੋਜੀ ਲਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਪੀਰ ਗਿਣੀ ਜਾਵਦਾ,
ਪੀਰ ਗਿਣੀ ਜਾਵਦਾ,
ਗੁਰੂ ਬਾਬਾ ਨੂੰ ਫੇਰ ਅਟਕਾਵਦਾ, ਕੁਝ ਪੀਰ ਨੂੰ ਸਮਝ ਨਹੀਂ ਆਵਦਾ, ਜਦੋਂ ਵਰਜ ਕੇ ਹੈ ਗੁਰਾਂ ਨੇ ਹਟਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਜਾਣ ਜਾਣ ਗੁਰੂ ਵਾਲੀ ਤਿੰਨ ਲੋਕ ਦੇ,
ਗੁਰੂ ਵਾਲੀ ਤਿੰਨ ਲੋਕ ਦੇ,
ਪੀਰ ਜਦੋਂ ਗਣੇ ਗੁਰੂ ਸਾਹਿਬ ਟੋਕ ਦੇ,
ਜਦੋਂ ਗਣੇ ਗੁਰੂ ਸਾਹਿਬ ਟੋਕ ਦੇ,
ਸੱਚੇ ਪਾਤਸ਼ਾਹ ਜੀ ਤਿੰਨ ਵਾਰੀ ਰੋਕ ਦੇ, ਗੁਰੂ ਬਚਨਾ ਨੇ ਹੋਸ਼ ਹੈ ਬੁਲਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਪੀਰ ਨੂੰ ਹੈ ਮੈਨੂੰ ਕੁਝ ਹੋ ਗਿਆ,
ਪੀਰ ਨੂੰ ਹੈ ਮੈਨੂੰ ਕੁਝ ਹੋ ਗਿਆ,
ਥਾਲ ਮੋਤੀਆਂ ਦਾ ਰੱਖ ਕੇ ਖਲੋ ਗਿਆ,
ਮੋਤੀਆਂ ਦਾ ਰੱਖ ਕੇ ਖਲੋ ਗਿਆ,
ਪਰ ਡਰ ਨੂੰ ਉਹ ਅੰਦਰੇ ਲੁਕੋ ਗਿਆ,
ਡਰ ਨੂੰ ਉਹ ਅੰਦਰੇ ਲੁਕੋ ਗਿਆ,
ਪਰ ਡਰ ਨੂੰ ਉਹ ਅੰਦਰੇ ਲੁਕੋ ਗਿਆ, ਬੋਲ ਸਕਿਆ ਨਾ ਗੁਰਾਂ ਨੇ ਬੁਲਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਸੱਚੇ ਪਾਤਸ਼ਾਹ ਨੇ ਸੱਚ ਸਮਝਾਇਆ ਪੀਰ ਨੂੰ, ਗਲਾ ਤੋੜਿਆ ਭੰਮਦੀ ਅਭਿਮਾਨ ਦਾ, ਜਾਣੀ ਜਾਣ ਗੁਰੂ ਦਿਹਾਂ ਦੀਆਂ ਜਾਣਦਾ, ਸਤਿਗੁਰੂ ਆਪ ਰੂਪ ਭਗਵਾਨ ਦਾ, सतगुरु आप रूप भगवान दा,
सतगुरु आप रूप भगवान दा।
अगे सुनो जो है गुरु ने सुनाया पीर नू, सच्चे पातशाह ने सच समझाया पीर नू, सच्चे